ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਇਹ ਜੱਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਇਹ ਜੱਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਉ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉਂ ਲਾਗੇ ਜਬ ਹੀ ਨਿਰਧਨ ਦੇਖਿਓ ਨਰਕਾਉ ਸੰਗ ਛਾਡ ਸਭ ਭਾਗੇ ਕਹੋ ਕਹਾ ਯਾ ਮਨ ਬਉਰੇ ਕਉ ਇਨ ਸਿਓ ਨੇਹ ਲਗਾਇਓ ਦੀਨਾ ਨਾਥ ਸਕਲ ਭੈ ਭੰਜਨ ਜਸ ਤਾ ਕੋ ਬਿਸਰਾਇਓ ਸਵਾਨ ਪੂਛ ਜਿਉਂ ਭਇਓ ਨਾ ਸੁਧਾਉ ਬਹੁਤ ਜਤਨ ਮੈਂ ਕੀਨਾ ਨਾਨਕ ਲਾਜ ਬਿਰਧ ਕੀ ਰੱਖੋ ਨਾਮ ਤੁਹਾਰੋ ਲੀਨਾ ਸਵਾਨ ਪੂਛ ਜਿਉਂ ਭਇਓ ਨਾ ਸੁਧਾਉ ਬਹੁਤ ਜਤਨ ਮੈਂ ਕੀਨਾ ਨਾਨਕ ਲਾਜ ਬਿਰਧ ਕੀ ਰੱਖੋ ਨਾਮ ਤੁਹਾਰੋ ਲੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰਾਜਾਨ ਰਾਜ ਪਾਨਾਨ ਪਾਨ ਦੀਵਾਨ ਦੇਵ ਉਪਮਾ ਮਹਾਨ ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਨਿਰਮਲ ਗੋਦ ਦੇ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪ ਸਰਬੱਤ ਮਾਈ ਭਾਈ ਧੰਤਾ ਦੇ ਯੋਗ ਹੋ ਜੋ ਕਿ ਸਮੇਂ ਸਿਰ ਸਤਿਗੁਰਾਂ ਦੀ ਪਾਵਨ ਪਵਿੱਤਰ ਨਿਰਮਲ ਗੋਦ ਦੇ ਅੰਦਰ ਸਤਿਗੁਰਾਂ ਦੀ ਪਵਿੱਤਰ ਪਾਵਨ ਬਚਨਾਂ ਦੀ ਕਥਾ ਸਰਵਣ ਕਰਨ ਵਾਸਤੇ ਹਾਜ਼ਰ ਹੋਏ ਹੋ। ਗੁਰਮੁਖ ਪਿਆਰਿਓ, ਇੱਕ ਵਾਰ ਆਪਣੇ ਰਸਨਾਂ ਦੇ ਉੱਪਰ ਸਤਨਾਮ ਸ਼੍ਰੀ ਵਾਹਿਗੁਰੂ ਕਹਿ ਕਰਕੇ ਬੜੇ ਪਿਆਰ ਦੇ ਨਾਲ ਇਕਾਗਰਤਾ ਬਖਸ਼ਿਸ਼ ਕਰਦਿਆਂ ਹੋਇਆਂ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦੇ ਦਰ ਘਰ ਦੀ ਵਡਿਆਈ ਕਹਿਣ ਤੋਂ ਪਹਿਲਾਂ ਉਹਨਾਂ ਤੋਂ ਆਗਿਆ ਪ੍ਰਾਪਤ ਕਰੀਏ। ਬੜੇ ਪਿਆਰ ਅਦਬ ਦੇ ਨਾਲ आको जी सतनाम श्री वाहे गुरु
सतनाम श्री वाहे गुरु साहिब जी सोरठ महला नावा
सतगुरु श्री गुरु तेग बहादुर पातशाह महाराज जिन्हां नूं समुचे संसार दी चादर दा खिताब प्राप्त होया गुरमुख प्यारियो उन्हां दे मुखारविंद विच्चों सोरठ राग दे अंदर ये पावन बचन उचारण कीते हुए मिलते ने बहुत सोहना बचन गुरबाणी दे अंदर सतगुरु जी बख्शिश करते ने सोरठ राग दे संदर्भ विच सोरठ सो रस पीजी है कबहू ना फीका हुए नानक राम नाम गुण गाई है दरगह निर्मल सोई गुरमुख प्यारो सोरठ राग दे अंदर परमेश्वर दा जदों नाम गाया जांदा है ते वह गाया हुआ नाम उस परमेश्वर की दरगाह दे विच सानू पवित्र बना दिंदा निर्मल बना दिंदा वैसे इस राग नूं धन गुरु ग्रंथ सच्चे पातशाह महाराज जीआं दे पवित्र गुरबाणी दे विच नौवां स्थान जिहड़ा प्राप्त होया क्योंकि रागां दी बहुत ज्यादा महानता है जिस राग दे अंदर बाणी गाई हुंदी है उस राग दे विच रह करके ही बाणी नूं गाया जावे ते सुभनीक है। वैसे मैं एक बेनती करां श्री राग दे बाबत भी सतगुरु जी ने बहुत वधिया लिखिया जिस परताए पंथ दे महान विद्वान भाई साहिब भाई गुरदास साहिब जिन्हां ने अपनी कलम दे नाल बड़ा सोहना बचन लिखिया पंछियन में हंस राजन में सारदूल रागन में श्री राग पारस पखान है। पंछियां दे विच्चों हंस दी सुंदरता बहुत है चीतियां बगियाड़ां शेर दे विच्चों बबर शेर नूं बड़ा श्रेष्ठ मन्निया और इसे प्रकार 31 रागां दे अंदर गुरबाणी उचारण होई पर उन्हां 31 रागां दे विच्चों श्री राग दी जिहड़ी महानता बहुत दसी गई है रागन में श्री राग पारस पखान है ज्ञानन में ज्ञान और ध्यानन में ध्यान गुर सगल धर्म में गृहस्थ प्रधान है जिवें के सारिया ज्ञाना विच्चों गुरु का ज्ञान उत्तम ते श्रेष्ठ मन्या गया इसे प्रकार सारिया ध्याना विच्चों गुरु का ध्यान जेड़ा उह सब तों उत्तम मन्या गया है।
एह जग मीत ना देखियो कोई
सतगुरु सच्चे पातशाह महाराज इस पंक्ति दे अंदर बख्शिश करदे ने कि जिन्ना भी मैं संसार तक रहा जग दा अर्थ है संसार जगत पर इस जगत दे अंदर कोई भी मैनू अपना मित्र नजरी नहीं आउंदा क्योंकि सारे दे सारे जिहड़े है अपने सुखां दे करके ही मेरे नाल लगाव करदे ने कोई मैनू मेरा मित्र इस जगत दे विच नजरी नहीं आ रहा पर एक गल याद रखना ओ परमात्मा अकाल पुरख वाहिगुरु जेड़ा मेरा सज्जन है साजनड़ा मेरा साजनड़ा वो मेरा परमात्मा ना परमात्मा अकाल पुरख वाहिगुरु ऐसा सज्जन है ਕਿਉਂਕਿ ਉਸ ਪਰਮਾਤਮਾ ਨੂੰ ਮੈਂ ਆਪਣਾ ਸੱਜਣ ਮੰਨਦਾ। ਗੁਰਬਾਣੀ ਦੇ ਅੰਦਰ ਇੱਕ ਫੈਸਲਾ ਇਸ ਜਗਤ ਦੇ ਐਨ ਉਲਟ ਐਨ ਵਿਰੁੱਧ ਬੜਾ ਸੁੰਦਰ ਲਿਆ ਗਿਆ, ਕਿਉਂਕਿ ਜਗਤ ਦੇ ਅੰਦਰ ਮਿੱਠਾ ਸੋਝੇ ਭਾਵ ਦਾ ਸੱਜਣ ਸੋਝੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ। ਸੱਜਣ ਉਹੀ ਹੋਇਆ ਕਰਦਾ, ਮਿੱਤਰ ਉਹੀ ਹੋਇਆ ਕਰਦਾ ਜਿਹਨੂੰ ਮਿਲਣ ਕਰਕੇ ਉਹ ਰੱਬ ਯਾਦ ਆ ਜਾਵੇ। ਤੁਹਾਡੀ ਸਿੱਖ ਰਹਿਤ ਮਰਿਆਦਾ ਦੇ ਲਿਫਾਜ਼ਾਂ ਦੇ ਅੰਦਰ ਤੁਹਾਡੇ ਪੰਥ ਨੇ, ਤੁਹਾਡੇ ਵੱਡ ਵਡੇਰਿਆਂ ਨੇ ਬੜਾ ਸੁੰਦਰ ਬਚਨ ਬਖਸ਼ਿਸ਼ ਰਹਿਤ ਮਰਿਆਦਾ ਦੇ ਅੰਤਲੇ ਸ਼ਬਦਾਂ ਦੇ ਵਿੱਚ ਰਹਿ ਜਦੋਂ ਆਪਾਂ ਅਰਦਾਸ ਕਰਦੇ ਹਾਂ, ਬੜੇ ਸੋਹਣੇ ਬਚਨ ਆਉਂਦੇ ਨੇ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ।
ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਸ ਸ਼ਬਦ ਦੇ ਆਰੰਭ ਵਿੱਚ ਅਤੇ ਰਹਾਓ ਵਾਲੇ ਬੰਦ ਦੇ ਅੰਦਰ ਸਾਨੂੰ ਸਮਝਾਉਂਦੇ ਨੇ ਕਿ ਇਹ ਜਿਹੜਾ ਸਾਰਾ ਇਹ ਸੰਸਾਰ ਵਾ, ਇਹ ਆਪਣਿਆਂ ਸੁੱਖਾਂ ਆਪਣਿਆਂ ਕਾਰਜਾਂ ਵਾਸਤੇ ਹੀ ਆਂਦੇ ਕਿ ਸਾਡੇ ਨਾਲ ਸਾਥ ਨਿਭਾਉਣ ਵਾਸਤੇ ਖੜਾ। ਜਦੋਂ ਦੁੱਖ ਆਉਂਦਾ ਉਦੋਂ ਕੋਈ ਵੀ ਆਂਦੇ ਕਿ ਨਾਲ ਖੜਨ ਵਾਸਤੇ ਤਿਆਰ ਨਹੀਂ ਹੁੰਦਾ, ਆਪਣੇ ਹੀ ਸੁੱਖ ਸਿਉਂ ਸਭ ਲਾਗੈ, ਕਿਆ ਦਾਰਾ ਕਿਆ ਮੀਤ
ਰਹਾਓ।
ਸਤਿਗੁਰੂ ਜੀ ਇਸ ਸ਼ਬਦ ਦੇ ਪਹਿਲੇ ਬੰਦ ਵਿੱਚ ਹੀ ਰਹਾਓ ਬਖਸ਼ਿਸ਼ ਕਰਕੇ ਠਹਿਰਾ ਬਖਸ਼ਿਸ਼ ਕਰਦੇ ਹਨ।
ਦਾਰਾ ਮੀਤ ਪੂਤ ਸਨ ਬੰਦੀ, ਸਗਰੇ ਧਨ ਸਿਉ ਲਾਗੇ।
ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ। ਦਾਰਾ ਦਾ ਅਰਥ ਹੁੰਦਾ ਇਸਤਰੀ, ਮੀਤ ਦਾ ਅਰਥ ਹੁੰਦਾ ਮਿੱਤਰ, ਪੂਤ ਤੇ ਸੰਬੰਧੀ, ਇਹ ਚਾਰ ਦਾ ਜ਼ਿਕਰ ਕੀਤਾ। ਭਾਵੇਂ ਇਸਤਰੀ ਹੋਵੇ, ਭਾਵੇਂ ਮਿੱਤਰ ਹੋਵੇ, ਭਾਵੇਂ ਪੁੱਤਰ ਹੋਵੇ ਤੇ ਭਾਵੇਂ ਸਾਡੇ ਰਿਸ਼ਤੇਦਾਰ ਹੋਣ, ਇਹ ਸਾਰੇ ਦੇ ਸਾਰੇ ਆਂਦੇ ਜਦੋਂ ਮਨੁੱਖ ਦੇ ਪਾਸ ਧਨ ਬਹੁਤਾ ਹੋਵੇ ਨਾ, ਉਹਨੂੰ ਹਰ ਕੋਈ ਫਤਿਹ ਬੁਲਾ ਕਰਕੇ ਲੰਘਦਾ, ਉਹਦੇ ਨਾਲ ਆਪਣਾ ਲਗਾਓ ਕਰਦਾ, ਪਿਆਰ ਕਰਦਾ। ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੈ, ਭਾਵ ਕਿ ਜਿੰਨਾ ਚਿਰ ਮਨੁੱਖ ਵੱਡਾ ਉਹਨਾਂ ਚਿਰ ਉਸ ਮਨੁੱਖ ਦੀ ਵਡਿਆਈ ਜਿਹੜੀ ਹੈ ਉਹਨੂੰ ਵੇਖ ਕਰਕੇ ਉਹਦੀ ਨੇੜਤਾ ਵਧਾਈ ਜਾਂਦੀ ਹੈ। ਪਰ ਇਹ ਵੀ ਗੱਲ ਯਾਦ ਰੱਖਣਾ, ਸੰਸਾਰ ਦੇ ਅੰਦਰ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹਿ ਜੋਜਨ ਛਤਰ ਚਲੈ ਥਾ, ਦੇਹੀ ਗਿਰਜਨ ਖਾਈ। ਗੁਰਮੁਖ ਪਿਆਰਿਓ, ਜਿਹੜੇ ਕੈਰੋਂ ਵਰਗੇ ਮੇਰੀ ਮੇਰੀ ਕਰਦੇ ਸੀ, ਭਾਵ ਕਿ ਬੜਾ ਧਨ ਸੀ, ਬੜੇ ਦੁਨੀਆਂ ਦੇ ਲੋਕ ਉਹਨਾਂ ਦੇ ਨਾਲ ਜੁੜ ਗਏ, ਪਰ ਆਖਰਕਾਰ ਉਹਨਾਂ ਨੂੰ ਵੀ ਇਸ ਸੰਸਾਰ ਦੇ ਵਿੱਚੋਂ ਜਾਣਾ ਪਿਆ। ਕਿਉਂਕਿ ਇਸ ਸੰਸਾਰ ਦਾ ਇੱਕ ਸੁਭਾਵ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ ਜਿਉਂ ਬਾਲੂ ਕੀ ਭੀਤ। ਇਹ ਜਗਤ ਜਿਹੜਾ, ਇਹ ਸੰਸਾਰ ਜਿਹੜਾ, ਇਹ ਝੂਠ ਪਰ ਆਂਦੇ ਹੈ ਕਿੱਦਾਂ ਦਾ, ਜਿਵੇਂ ਰੇਤ ਦੀ ਕੰਧ ਬਣਾਈ ਹੋਵੇ ਤੇ ਉਹ ਰੇਤ ਦੀ ਕੰਧ ਬਹੁਤਾ ਲੰਬਾ ਸਮਾਂ ਨਹੀਂ ਠਹਿਰਦੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇੱਕ ਬਚਨ ਹੋਰ ਸਾਨੂੰ ਬਖਸ਼ਿਸ਼ ਕੀਤਾ, कि जेकर इस बचन दे आधार ते मैं ये बचन कहा कि ये दुनिया मेरी है, ये पुत्र ते धी मेरे है, ते इस प्रथाए भी सतगुरु जी ने सानू सारिया नू चंजोड़िया बहु परपंच कर धन लियावे। बहु परपंच कई प्रकार दे फरेब खेडा खेल करके आंदे के धन जेड़ा एकत्र करके घर लियांदा जांदा। बहु परपंच पर धन लियावे सुत दारा पह आन लटावे। गुरमुख प्यारो ये जेड़ा धन एकत्र करके लियांदा सी ना, ये अपनी स्त्री पुत्र तिया दे उपर वार दिता।
जब ही निर धन देखियो नर कौ संग शाड सब भागे।
गुरमुख प्यारो गुरु तेग बहादुर पातशाह महाराज इस शब्द दे अगलियां सत्रां दे विच बख्शिश करदे ने। जदों इस मनुख नू निरतन दा अर्थ हुंदा गरीब, जदों मनुख नू गरीब जानदे आ दुनिया दे लोग, उस वकत आंदे के नर हुंदा मनुख कौ संग छाड सब पागे, सारा संसार ही छड के तुर पैंदा। क्यों मैं बेनती कीती सी के जग रचना सब झूठ है, क्योंकि इस झूठी दुनिया दे अंदर ना कोई माता ते ना कोई पिता। पर एक बेनती मैं करा, गुरमत दे अनुसार माता पिता भैन भरावा दे नाल साडा संबंध जे रब चेते रह करके बनिया रवे, उदे नाल दी भी कोई मौज नहीं। क्योंकि कूड़ राजा कूड़ प्रजा कूड़ सब संसार, कूड़ मंडप कूड़ माड़ी कूड़ व्यसनहार, कूड़ कूड़ो निहो लगा विसरिया करतार। किस नाल कीचै दोस्ती, किस नाल कीचै दोस्ती सब जग चलनहार। ये सारा कूड़ है, पर इस कूड़ नू प्रजा नू राजे नू सब कूड़ आखद्या होया, पर इत्थे एक हजूर ने बचन किया कि जे उस सच्चे दे नाल साडा प्यार लग जावे फिर आपां इस कूड़ दे विच्चों निकल सकदे आ। बड़ी सुंदर उदाहरण रामकली राग दे अंदर सिद्ध गोष्ट बाणी दे विच सतगुरां ने बख्शिश कीती, जैसे जल में कमल निरालम मुरगाई ने सैणे, सुरत शब्द पव सागर तैयै नानक नाम वखाणे। जल दे विच जिवें मुरगा भी रहिंदी है ना, पर उहदे खंभ अपेज है। पर इसे तरह जल दे विच कमल दा फुल रहिंदा है, उह भी अपेज। संसार जिहड़ा इहनू कूड़ तां आखिया, पर इस कूड़ दे विच रहिंदिया होया इहनां तों वख किवें रहिणा। सच्चे तेरे खंड सच्चे ब्रह्मंड, सच्चे तेरे लोह सच्चे आकार, सच्चे तेरे करने सर्व विचार, सच्चा तेरा हुक्म सच्चा दीबान। इस संदर्भ दे विच रह करके इस नू सच भी पालना है।
कहो कह या मन बौरे कौ इन स्यो ने हो लगायो।
मैं इस अवैड़े मन नू बड़ा ही समझाया, पर आंदे के बेफिक्र मन समझदा नहीं पिया कि तेरा ते इस संसार दे विच कुछ भी नहीं, तू सारिया दे नाल ही बड़ा प्यार करदा। पर इस करके सतगुरु सच्चे पातशाह महाराज सानू अगले बचन विच समझाउंदे ने कि संसार विच रहिंदे समय तू उस प्रीतम दे दर ते किवें पुजना है।
दीना नाथ सकल भै भंजन जस ताको बिसरायो।
ओ दयालता दे समुंदर सतगुरु परमात्मा अकाल पुरख वाहिगुरु जेड़े के साडे सारिया दुखा नू हरन वाले ने, सारिया दुखा नू नष्ट करन वाले ने, ਪਰ ਫੇਰ ਵੀ ਉਹਦਾ ਜਿਹੜਾ ਜਸ ਵਾ ਉਸ ਜਸ ਨੂੰ ਇਹ ਮਨੁੱਖ ਗਾਉਂਦਾ ਨਹੀਂ, ਉਹਦੀ ਸਿਫਤ ਸਲਾਹ ਨੂੰ ਗਾਉਂਦਾ ਨਹੀਂ ਪਿਆ। ਦੀਨਾ ਨਾਥ ਸਕਲ ਪੈ ਭੰਜਨ ਜਸ ਤਾਂ ਕਹੋ ਬਿਸਰਾਯੂ। ਫਿਰ ਵੀ ਅਵੈੜਾ ਮਨ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ। ਇਸੇ ਪ੍ਰਥਾਏ ਸਤਿਗੁਰੂ ਜੀ ਉਹ ਬਖਸ਼ਿਸ਼ ਕਰਦੇ ਨੇ ਕਿ ਹੇ ਅਵੈੜੇ ਮਨ ਭੈੜੇ ਮਨ, ਤੂੰ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰਨਾ, ਕਿਉਂਕਿ ਹਮਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ ਰਹਾਉ, ਬਹੁਤ ਜਨਮ ਬਿਸ਼ਰੇ ਥੇ ਮਾਦੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ।
ਸਵਾਨ ਪੂਛ ਜਿਉ ਭਇਓ ਨਾ ਸੁਧੋ, ਬਹੁਤ ਜਤਨ ਮੈਂ ਕੀਨਾ।
ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਿਰਪਾਲਤਾ ਕਰਨ ਲੱਗੇ ਆ, ਇਸ ਮਨ ਨੂੰ ਇਸ ਸਰੀਰ ਨੂੰ ਕੁੱਤੇ ਦੇ ਸਮਾਨ ਆਖਿਆ। ਸਵਾਨ ਦਾ ਅਰਥ ਹੁੰਦਾ ਕੁੱਤਾ, ਆਂਦੇ ਕਿ ਜਿਵੇਂ ਕੁੱਤੇ ਦੀ ਪੂਛ ਵੰਜਲੀ ਦੇ ਵਿੱਚ ਪਾ ਕਰਕੇ 12 ਸਾਲ ਰੱਖ ਦਿੱਤੀ ਜਾਵੇ ਤੇ 12 ਸਾਲਾਂ ਤੋਂ ਬਾਅਦ ਉਹਦੀ ਪੂਛ ਵਗੈਰਾ ਫਿਰ ਸਿੱਧੀ ਨਹੀਂ ਨਾ ਹੁੰਦੀ। ਆਂਦੇ ਇਹੋ ਜਿਹਾ ਹਾਲ, ਇਹੋ ਜਿਹੀ ਹਾਲਤ ਇਸ ਮਨੁੱਖ ਦੀ ਬਣ ਗਈ ਹੈ। ਬੜੇ ਯਤਨ ਕਰਦਾ, ਬਹੁ ਪ੍ਰਪੰਚ ਬੜੇ ਕਰਦਾ, ਬੜੇ ਯਤਨਾਂ ਦੇ ਨਾਲ ਉਸ ਪਰਮਾਤਮਾ ਨੂੰ ਭੁਲੇਖਾ ਪਾਉਣ ਦਾ ਯਤਨ ਕਰਦਾ, ਪਰ ਆਂਦੇ ਕਿ ਇਸ ਕੁੱਤੇ ਦੀ ਪੂਛ ਦੀ ਤਰ੍ਹਾਂ ਇਸ ਮਨੁੱਖ ਦੇ ਔਗੁਣ ਵੀ ਔਰ ਇਹਦਾ ਮਨ ਅਵੈੜਾ ਜਿਹੜਾ ਇਹ ਵੀ ਸਿੱਧਾ ਨਹੀਂ ਹੁੰਦਾ। ਬਹੁਤ ਯਤਨ ਮੈਂ ਕੀਓ, ਅਨੇਕਾਂ ਯਤਨ ਕੀਤੇ ਪਰ ਇਹ ਪੂਛ ਮੇਰੀ ਆਖਣ ਲੱਗੇ ਕੁੱਤੇ ਰੂਪੀ ਸਿੱਧੀ ਨਹੀਂ ਹੋਈ।
ਨਾਨਕ ਲਾਜ ਬਿਰਧ ਕੀ ਰੱਖੋ ਨਾਮ ਤੁਹਾਰੋ ਲੀਨੋ।
ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਸ ਪਾਵਨ ਪਵਿੱਤਰ ਨਿਰਮਲ ਹੁਕਮਨਾਮਾ ਸਾਹਿਬ ਜੀ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਹੇ ਪਰਮ ਪਿਤਾ, ਮੈਂ ਤੇਰੇ ਅੱਗੇ ਇੱਕ ਫਰਿਆਦ ਰੱਖਦਾ ਹਾਂ, ਅਰਦਾਸ ਕਰਦਾ ਹਾਂ, ਮੇਰੀ ਅਰਦਾਸ ਗੁਰ ਚਰਨਾਂ ਵਿੱਚ ਪ੍ਰਵਾਨ ਕਰਿਓ। ਨਾਨਕ ਲਾਜ ਬਿਰਧ ਕੀ ਰੱਖੋ, ਇਹ ਅਰਦਾਸ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਇਹ ਅਰਦਾਸ ਹੈ ਮੇਰੀ, ਇਹ ਅਰਦਾਸ ਹੈ ਸਮੁੱਚੇ ਸੰਸਾਰ ਦੀ ਕਿ ਹੇ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਤੁਸੀਂ ਜਿਵੇਂ ਵੀ ਕਰੋ ਮੇਰੀ ਲਾਜ ਨੂੰ ਰੱਖਿਓ, ਕਿਉਂਕਿ ਤੁਹਾਡੀ ਕਿਰਪਾ ਦੇ ਨਾਲ ਤੁਹਾਡਾ ਜਿਹੜਾ ਬਖਸ਼ਿਸ਼ ਕੀਤਾ ਹੋਇਆ ਨਾਮ ਆ ਨਾ, ਉਹ ਮੈਂ ਆਪਣੀ ਰਸਨਾ ਦੇ ਉੱਪਰ ਟਿਕਾਇਆ ਹੋਇਆ। ਇੱਥੇ ਬਹੁਤ ਸੁੰਦਰ ਬਚਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕੀਤੇ ਪ੍ਰਾਪਤ ਹੁੰਦੇ ਨੇ। ਜਦੋਂ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਇਸ ਸੰਸਾਰ ਦੇ ਅੰਦਰ ਭਟਕ ਚੁੱਕੇ ਸਨ ਤੇ ਭਟਕਦਿਆਂ ਤਕਰੀਬਨ ਗੰਗਾ ਤੇ ਇਸ਼ਨਾਨ ਕਰਨ ਜਾਣਾ ਤੇ ਗੰਗਾ ਦੇ ਇਸ਼ਨਾਨ ਤੇ ਹੀ ਗੁਰਮੁਖ ਪਿਆਰਿਓ ਉਹਨਾਂ ਨੂੰ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ ਇੱਕ ਫਕੀਰ ਮਿਲਿਆ ਜਿਨ੍ਹਾਂ ਨੇ ਮਨ ਨੂੰ ਝੰਜੋੜਿਆ। ਉੱਥੋਂ ਮਨ ਦੇ ਅੰਦਰ ਗੁਰੂ ਦੇ ਪਿਆਰ ਦੀ ਲਾਲਸਾ ਜਿਹੜੀ ਜਾਗੀ, ਫਿਰ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਰਹੇ। ਆਖਰਕਾਰ ਇੱਕ ਬ੍ਰਹਮਚਾਰੀ ਦੇ ਨਾਲ ਮਿਲਾਪ ਹੋਇਆ, ਵਿਚਾਰਾਂ ਦੀ ਸਾਂਝ ਚੱਲਦੀ ਪਈ ਸੀ। ਉਸ ਸਾਂਝ ਦੇ ਦਰਮਿਆਨ ਜਦੋਂ ਉਸ ਬ੍ਰਹਮਚਾਰੀ ਨੇ ਆਂਦੇ ਕੇ ਪੁੱਛ ਲਿਆ ਕਿ ਅੱਜ ਤੱਕ ਤੁਸਾਂ ਨੇ ਗੁਰੂ ਧਾਰਨ ਕੀਤਾ ਹੈ ਕਿ ਨਹੀਂ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਭਾਈ ਅਮਰਦਾਸ ਜੀ ਨੇ ਆਖਣ ਲੱਗੇ, ਮੈਂ ਅਜੇ ਨਿਗੁਰਾ ਹਾਂ, ਕਿਉਂਕਿ ਗੁਰੂ ਦਾ ਹੋਣਾ ਬੜਾ ਲਾਜ਼ਮੀ ਹੈ, ਗੁਰੂ ਦੀ ਸ਼ਰਨ ਵਿੱਚ ਆਉਣਾ ਬੜਾ ਲਾਜ਼ਮੀ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰਮ ਬਾਰ ਗੁਰ ਹਿਤ ਹੈ, ਭਾਵਨੀ ਭਗਤ ਭਾਵੈ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ, ਸਤਿਗੁਰੂ ਦਇਆ ਨਿਧ ਮਹਿਮਾ ਆਗਾਧ ਬੋਧ, ਨਮੋ 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 ਨੇਤ 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 ਹੈ। ਕਿਉਂਕਿ ਸਤਿਗੁਰ ਜੀ ਦੀ ਮਹਿਮਾ ਬਹੁਤ ਵੱਡੀ, ਖਜ਼ਾਨਾ ਬਹੁਤ ਵੱਡਾ, ਉਹਦੀ ਸ਼ਰਨ ਵਿੱਚ ਆਉਣਾ ਅਤੇ ਪਰਮੇਸ਼ਰ ਦਾ ਨਾਮ ਤੇ ਆਉਣਾ ਬਹੁਤ ਲਾਜ਼ਮੀ। ਮਨ ਅੰਦਰ ਤਾਂਘ ਆਈ ਕਿ ਮੈਂ ਉਸ ਗੁਰੂ ਦੀ ਉਸ ਨਾਮ ਦੀ ਪ੍ਰਾਪਤੀ ਕਰਾਂ, ਇਹ ਜਿਹੜੀ ਲਾਜ ਇਹਨੂੰ ਮੈਂ ਰਖਵਾ ਲਵਾਂ। ਮਨ ਦੇ ਮਨ ਅੰਦਰ ਸੋਚਦਿਆਂ ਹੋਇਆਂ ਬਾਸਰ ਕੇ ਗਿੱਲਾਂ ਦੇ ਅੰਦਰ ਆਏ। ਥੋੜ੍ਹੇ ਦਿਨ ਪਹਿਲਾਂ ਆਉਂਦੇ ਕਿ ਪਰਿਵਾਰ ਦੇ ਅੰਦਰ ਜਿਵੇਂ ਆਪਾਂ ਭਰਾਵਾਂ ਦੇ ਰੂਪ ਵਿੱਚ ਸੰਸਾਰੀ ਰੂਪ ਅੰਦਰ ਅੱਡ ਹੋ ਜਾਂਦੇ, ਇਸ ਪ੍ਰਕਾਰ ਚੌਵੇਂ ਭਰਾ ਵਿਹੜੇ ਦੇ ਵਿੱਚ ਚਾਰ ਕੰਧਾਂ ਲਗਾ ਕਰਕੇ ਵੱਖ ਵੱਖ ਹੋ ਗਏ ਨੇ। ਪਰ ਕਿਹਾ ਜਾਂਦਾ ਵਾ ਕਿ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਸਪੁੱਤਰੀ ਬੀਬੀ ਅਮਰੋ ਜੀ ਇਹਨਾਂ ਦੇ ਪਰਿਵਾਰ ਦੇ ਵਿੱਚ ਵਿਆਹੇ ਹੋਏ ਸਨ, ਔਰ ਗੁਰਮੁਖ ਪਿਆਰਿਓ ਪਰਿਵਾਰਕ ਰੂਪ ਦੇ ਅੰਦਰ ਤਾਂ ਪਤਿਆਉਰਾ ਲੱਗਦੇ ਨੇ, ਪਰ ਮਨ ਦੇ ਅੰਦਰ ਇੱਕ ਪਿਆਰ ਹੈ ਕਿ ਮੈਂ ਇਸ ਲਾਜ ਨੂੰ ਰੱਖਣਾ, ਕਿਉਂਕਿ ਸੰਸਾਰ ਦੇ ਅੰਦਰ ਜੇ ਕਿਸੇ ਦੀ ਅੱਜ ਤੱਕ ਲਾਜ ਰਹੀ ਹੈ ਉਹ ਗੁਰੂ ਕਰਕੇ, ਪਰਮਾਤਮਾ ਕਰਕੇ, ਨਾ ਕਿ ਸੰਸਾਰ ਕਰਕੇ। ਗੁਰੂ ਬਾਬਾ ਅਮਰਦਾਸ ਸਾਹਿਬ ਜੀ ਦੇ ਮਨ ਅੰਦਰ ਆਉਂਦੇ ਵਿਚਾਰ ਆਇਆ, ਬੀਬੀ ਅਮਰੋ ਜੀ ਖਡੂਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਗਏ ਨੇ, ਆਪਣੇ ਸਤਿਕਾਰਯੋਗ ਵੱਡੇ ਪਰਜਾਈ ਮਾਈ ਭਾਗੋ ਜੀ ਨੂੰ ਕਹਿਣ ਲੱਗੇ, ਭਾਬੀ ਜੀ, ਬੀਬਾ ਜੀ ਨੇ ਖਡੂਰ ਸਾਹਿਬ ਜੀ ਦੀ ਧਰਤੀ ਤੋਂ ਕਦੋਂ ਆਉਣਾ? ਬੀਬਾ ਜੀ ਦੇ ਬਾਬਤ ਜਦੋਂ ਪੁੱਛਿਆ, ਉਧਰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਨੇ ਬਚਨ ਕਿਹਾ ਸੀ, ਬੱਚੀਏ ਜਿੰਨਾ ਚਿਰ ਅਸੀਂ ਤੈਨੂੰ ਨਾ ਬੁਲਾਈਏ ਉਹਨਾਂ ਚਿਰ ਖਡੂਰ ਸਾਹਿਬ ਜੀ ਦੀ ਧਰਤੀ ਤੇ ਆਪ ਜੀ ਨੇ ਨਹੀਂ ਆਉਣਾ। ਮੈਂ ਸੰਸਾਰਕ ਸਮਾਜਿਕ ਰੀਤ ਦੀ ਆਪ ਜੀ ਦੇ ਨਾਲ ਗੱਲ ਕਰਾਂ, ਅੱਜ ਦੀਆਂ ਧੀਆਂ, ਅੱਜ ਦੀਆਂ ਮਾਵਾਂ ਜਿਨ੍ਹਾਂ ਨੂੰ ਇਸ ਸਿੱਖਿਆ ਦੀ ਬੜੀ ਜ਼ਰੂਰਤ, ਅੱਜ ਦੇ ਬਾਪ ਨੂੰ ਇਸ ਸਿੱਖਿਆ ਦੀ ਬੜੀ ਜ਼ਰੂਰਤ ਕਿ ਜਿੰਨਾ ਚਿਰ ਬਾਪ ਨਾ ਬੁਲਾਵੇ, ਜਿੰਨਾ ਚਿਰ ਮਾਂ ਨਾ ਬੁਲਾਵੇ, ਬੱਚੀ ਨੂੰ ਸਹੁਰੇ ਪਰਿਵਾਰ ਤੋਂ ਪੇਕੇ ਪਰਿਵਾਰ ਦੇ ਅੰਦਰ ਨਹੀਂ ਜਾਣਾ ਚਾਹੀਦਾ। ਪਰ ਕਈਆਂ ਸੱਸਾਂ ਦਾ ਮੈਂ ਦੇਖਿਆ, ਕਈਆਂ ਸਹੁਰਿਆਂ ਦਾ ਮੈਂ ਦੇਖਿਆ, ਕਈਆਂ ਰਿਸ਼ਤੇਦਾਰੀਆਂ ਦਾ ਵੇਖਿਆ, ਹਾਂ ਮਿਲਣ ਜਾਣਾ ਲਾਜ਼ਮੀ ਆ, ਪਰ ਗੁਰਮੁਖ ਪਿਆਰੋ ਜੇ ਧੀ ਨੂੰ ਬਾਰ ਬਾਰ ਆਪਾਂ ਬੁਲਾਵਾਂਗੇ ਤੇ ਜਿਹੜਾ ਉਹਦਾ ਅਸਲ ਘਰ ਵਾ ਉਹਦੇ ਅਸਲ ਘਰ ਦੇ ਅੰਦਰ ਉਹਦਾ ਮਨ ਨਹੀਂ ਟਿੱਕੇਗਾ। ਸਗੋਂ ਅਰਦਾਸ ਕਰੋ, ਬੱਚੀਏ ਤੈਨੂੰ ਆਪ ਅਸੀਂ ਦੂਸਰੇ ਘਰ ਦੇ ਵਿੱਚ ਤੋਰਨ ਲੱਗੇ ਆ, ਤੇਰਾ ਘਰ ਉੱਥੇ ਬੂਹਾ ਬਣ ਜਾਵੇ ਤਾਂ ਕਿ ਦੁਨੀਆਂ ਦੇ ਵਿੱਚ ਤੇਰੀ ਵੀ ਲਾਜ ਰਹਿ ਜਾਵੇ। ਇੱਧਰ ਆਉਂਦੇ ਗੁਰੂ ਬਾਬਾ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਮਨ ਅੰਦਰ ਗੁਰਬਚਨਾਂ ਦੀ ਤਾਂਘ ਹੈ। ਬੀਬਾ ਜੀ ਜਦੋਂ ਆਉਂਦੇ ਸ਼ਾਮ ਨੂੰ ਆਏ ਔਰ ਸੋਦਰ ਦੇ ਜਾਪ ਕੀਤੇ, ਫਿਰ ਵੀ ਕੰਧ ਦੇ ਨਾਲ ਕੰਨ ਲਗਾ ਕਰਕੇ ਸਹਿਬ ਬੈਠੇ। ਜਦੋਂ ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਆਉਂਦੇ ਕਿ ਬੀਬੀ ਅਮਰੋ ਜੀ ਦੇ ਮੁਖਾਰ ਬਿੰਦ ਦੇ ਵਿੱਚੋਂ ਇਹ ਬਚਨ ਨਿਕਲਿਆ ਕਿ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਇਹ ਬਚਨ ਨੇ ਐਸਾ ਟੁੰਬਿਆ ਕਰਨੀ ਕਾਗਦ, ਮਨੁੱਖ ਦਾ ਜਿਹੜਾ ਕੰਮ ਵਾ ਇਹਨੂੰ ਕਾਗਜ਼ ਬਣਾ ਲਿਆ ਜਾਵੇ। ਮਨ ਮਸਵਾਣੀ ਭਾਵ ਕਿ ਸਿਆਹੀ ਵਾਲੀ ਦਿਵਾਤ, ਇਸ ਮਨ ਨੂੰ ਬਣਾ ਲਿਆ ਜਾਵੇ। ਚੰਗਿਆਈਆਂ ਤੇ ਬੁਰਿਆਈਆਂ ਇਸ ਸਰੀਰ ਰੂਪੀ ਕਾਗਜ਼ ਦੇ ਉੱਪਰ ਲਿਖੀਆਂ ਜਾਣ, ਕਿਉਂਕਿ ਇਹਨਾਂ ਦੋਨਾਂ ਦਾ ਲੇਖਾ ਹੋਣਾ ਵਾ ਤਾਂ ਹੀ ਸਾਡੀ ਲਾਜ ਰਹਿ ਸਕਦੀ ਆ। ਬਾਬਾ ਅਮਰਦਾਸ ਸਾਹਿਬ ਜੀ ਨੇ ਜਦੋਂ ਇਹ ਬਚਨ ਸੁਣਿਆ ਆਖਣ ਲੱਗੇ, ਬੱਚੀਏ ਇਹ ਬਚਨ ਕਿੰਨਾ ਦਾ? ਤੇ ਬੱਚੀ ਬੀਬੀ ਅਮਰੋ ਜੀ ਨੇ ਆਖਿਆ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਮੈਨੂੰ ਜਦੋਂ ਦਾਜ ਦਿੱਤਾ ਸੀ ਨਾ, ਉਸ ਦਾਜ ਦੇ ਅੰਦਰ ਇਹ ਗੁਰਬਾਣੀ ਦਾ ਸੰਗ੍ਰਹਿ ਦਿੱਤਾ। ਇਹ ਧੀਏ ਆ ਬੱਚੀਏ, ਤੈਨੂੰ ਗੁਰਬਾਣੀ ਦਾ ਮਾਣ, ਗੁਰਬਾਣੀ ਦਾ ਹੀ ਦਾਜ ਦਿੱਤਾ, ਇਹ ਦਾਜ ਲੈ ਕਰਕੇ ਤੂੰ ਜਾਣਾ। ਦੁਨੀਆਂ ਦੇ ਅੰਦਰ ਦਾਜ ਦੀ ਇੱਕ ਬੜੀ ਵੱਡੀ ਲਾਹਨਤ ਹੈ, ਬੜੀ ਵੱਡੀ ਲਾਹਨਤ ਹੈ। ਜਿਸ ਲਾਹਨਤ ਨੂੰ ਖਤਮ ਕਰਨ ਵਾਸਤੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਨੇ ਆਪਣੀ ਬੱਚੀ ਨੂੰ ਗੁਰਬਾਣੀ ਦਾ ਦਾਨ ਦਿੱਤਾ। ਸਾਰੀਆਂ ਧੀਆਂ, ਸਾਰੀਆਂ ਬੱਚੀਆਂ ਤੇ ਸਾਰੀਆਂ ਮਾਤਾਵਾਂ ਤੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਤੱਕ ਮੈਂ ਬੇਨਤੀ ਕਰਾਂ, ਗੁਰਮੁਖੋ ਜੇ ਦਾਜ ਦੇ ਵਿੱਚ ਦੇਣਾ 5 ਕਕਾਰ ਬਖਸ਼ਿਸ਼ ਕਰੋ, ਜੇ ਦਾਜ ਦੇ ਅੰਦਰ ਕੁਝ ਦੇਣਾ ਗੁਰਬਾਣੀ ਦੀ ਪੋਥੀ ਬਖਸ਼ਿਸ਼ ਕਰੋ, ਜੇ ਦਾਜ ਦੇ ਅੰਦਰ ਕੁਝ ਦੇਣਾ ਪਰਮਾਤਮਾ ਦਾ ਨਾਮ ਬਖਸ਼ਿਸ਼ ਕਰੋ, ਨਾਨਕ ਲਾਜ ਬਿਰਦ ਕੀ ਰੱਖੋ। ਕਿਉਂਕਿ ਹੇ ਮੇਰੇ ਸਤਿਗੁਰੂ ਤੁਸੀਂ ਮੇਰੀ ਲਾਜ ਰੱਖੋ। ਜਦੋਂ ਆਂਦੇ ਕਿ ਇੱਧਰ ਬੀਬੀ ਅਮਰੋ ਜੀ ਨੂੰ ਇਹ ਬਚਨ ਕਹੇ, ਬੀਬੀ ਅਮਰੋ ਜੀ ਨੇ ਆਂਦੇ ਕਿ ਮਨ ਦੇ ਮਨ ਅੰਦਰ ਸੋਚਿਆ, ਪਿਤਾ ਸਾਹਿਬ ਜੀਓ ਗੁਰਦੇਵ ਜੀ ਦਾ ਹੁਕਮ ਹੈ, ਬੱਚੀਏ ਖਡੂਰ ਸਾਹਿਬ ਜੀ ਦੀ ਧਰਤੀ ਤੇ ਨਹੀਂ ਆਉਣਾ, ਪਰ ਇੱਧਰ ਆਂਦੇ ਕਿ ਸਹੁਰੇ ਪਰਿਵਾਰ ਦੀ ਵੀ ਇਲਾਜ ਰੱਖਣੀ ਹੈ, ਇਹਨਾਂ ਦੇ ਬਚਨਾਂ ਨੂੰ ਵੀ ਕਮਾਉਣਾ। ਸੋ ਦੋਨਾਂ ਦੇ ਸੰਦਰਭ ਦੇ ਅੰਦਰ ਰਹਿ ਕਰਕੇ ਬੱਚੀ ਨੇ ਗੁਰੂ ਬਾਬਾ ਅਮਰਦਾਸ ਸਾਹਿਬ ਜੀ ਨੂੰ ਖਡੂਰ ਸਾਹਿਬ ਜੀ ਦੀ ਧਰਤੀ ਤੇ ਖੜਿਆ, ਆਪ ਹਜ਼ੂਰ ਦੀ ਸ਼ਰਨ ਅੰਦਰ ਪੁੱਜ ਗਈ। ਸਤਿਗੁਰੂ ਗੁਰੂ ਬਾਬਾ ਅਮਰਦਾਸ ਸੱਚੇ ਪਾਤਸ਼ਾਹ ਦਲੀਜਾਂ ਦੇ ਅੰਦਰ ਠਹਿਰ ਗਏ। ਮਨ ਦੇ ਮਨ ਅੰਦਰ ਖਿਆਲ ਆਇਆ ਕਿ ਜਿਸ ਗੁਰੂ ਦੇ ਪ੍ਰਤੀ ਮੈਂ ਸੁਣਦਾ ਕਿ ਬੜੀ ਉਪਮਾ, ਜੇ ਤੇ ਗੁਰੂ ਹੋਵੇਗਾ ਸੱਚਾ, ਮੇਰੇ ਅੰਦਰ ਦੀ ਇੱਥੋਂ ਹੀ ਸਰਵਣ ਕਰ ਲਵੇਗਾ, ਮੈਨੂੰ ਬੁਲਾ ਲਵੇਗਾ, ਤੇ ਜੇ ਗੁਰੂ ਹੋਵੇਗਾ ਝੂਠਾ, ਮੇਰੀ ਗੱਲ ਨੂੰ ਨਹੀਂ ਸਮਝੇਗਾ। ਬੀਬਾ ਅਮਰੋ ਜੀ ਨੇ ਜਦੋਂ ਜਾਣ ਕਰਕੇ ਗੁਰੂ ਚਰਨਾਂ 'ਚ ਸੀਸ ਰੱਖਿਆ, ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬੱਚੀਏ ਜਿਸ ਨੂੰ ਸਾਥ ਨਾਲ ਲੈ ਕੇ ਆਈਏ ਰਸਤੇ ਵਿੱਚ ਨਹੀਂ ਛੱਡੀਦਾ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉੱਥੋਂ ਫਿਰ ਤੁਰ ਪਏ। ਜਾ ਕਰਕੇ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਅੰਦਰ ਆਪਣਾ ਸੀਸ ਰੱਖਿਆ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਸੋ ਇਸੇ ਪ੍ਰਕਾਰ ਸਤਿਗੁਰੂ ਗੁਰੂ ਬਾਬਾ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤਕਰੀਬਨ ਗੁਰੂ ਅੰਗਦ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਤਕਰੀਬਨ 12 ਸਾਲ ਸੇਵਾਵਾਂ ਕੀਤੀਆਂ। 62 ਸਾਲ ਦੀ ਉਮਰ ਦੇ ਵਿੱਚ ਗਏ ਔਰ 74 ਸਾਲ ਦੇ ਅੰਦਰ ਉਹਨਾਂ ਨੂੰ ਪ੍ਰਵਾਨਕਤਾ ਮਿਲਦੀ ਹੈ। ਯਾਦ ਰਹੇ, ਪਹਿਲੇ ਸਾਲ ਦੀ ਪਹਿਲੀ ਸੇਵਾ ਦੇ ਨਾਲ ਪਹਿਲਾ ਸਿਰਪਾਓ ਮਿਲਿਆ। ਕਈ ਵਾਰ ਅਸੀਂ ਕਹਿੰਦੇ ਹਾਂ ਕਿ ਸਿਰਪਾਓ ਕਿਹਨੂੰ ਕਿਹਨੂੰ ਮਿਲਿਆ ਅਤੇ ਕਿਵੇਂ ਕਿਵੇਂ ਮਿਲਿਆ। ਪ੍ਰਿੰਸੀਪਲ ਸਤਵੀਰ ਸਿੰਘ ਹੋਣਾ ਨੇ ਗਿੱਠਾਂ ਮਿਣ ਮਿਣ ਕੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ 14 ਪੋਥੀਆਂ ਦੇ ਵਿੱਚ ਇੰਨਾ ਮਹਾਨ ਗਿਆਨ ਬਖਸ਼ਿਸ਼ ਕੀਤਾ। ਉਹਦੇ ਵਿੱਚੋਂ ਉਹਨਾਂ ਨੇ ਜ਼ਿਕਰ ਕੀਤਾ ਕਿ ਸਤਿਗੁਰੂ ਜੀ ਦੇ 12 ਸਾਲਾਂ ਦੀਆਂ ਸੇਵਾਵਾਂ ਦੇ ਦਰਮਿਆਨ ਉਹਨਾਂ ਨੂੰ 12 ਬਖਸ਼ਿਸ਼ਾਂ ਉਦੋਂ ਮਿਲੀਆਂ ਸੀ ਜਦੋਂ ਗੁਰੂ ਬਾਬਾ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਜੀ ਦੇ ਨੇੜੇ ਬਿਆਸ ਨਦੀ ਦੇ ਕੰਢੇ ਤੋਂ ਪਾਣੀ ਵਾਲੀ ਗਾਗਰ ਭਰ ਕੇ ਲਿਆਉਣੀ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇਸ਼ਨਾਨ ਕਰਾਉਣਾ। ਔਰ ਇੱਕ ਦਿਨ ਆਂਦੇ ਐਸਾ ਹੋਇਆ, ਝੱਖੜ ਝਾਂਗੀ ਮੀਂਹ ਵਰਸੇ, ਭੀ ਗੁਰ ਦੇਖਣ ਜਾਈ। ਦੇ ਸੰਦਰਭ ਦੇ ਅਨੁਸਾਰ ਸਤਿਗੁਰੂ ਗੁਰੂ ਬਾਬਾ ਅਮਰਦਾਸ ਸਾਹਿਬ ਜੀ ਦੀ ਸੇਵਾ ਫਲਣ ਲੱਗੀ। ਆਂਦੇ ਕਿ ਜਦੋਂ ਜਲਾਹੇ ਦੇ ਵੱਲੋਂ ਇੱਕ ਖੱਡੀ ਦਾ ਕਿੱਲਾ ਠੋਕਿਆ ਹੋਇਆ ਸੀ, ਉਹਦੇ ਨਾਲ ਪੈਰ ਠੁਕਰਾ ਜਾਣ ਤੇ ਆਂਦੇ ਗਾਗਰ ਦੀ ਆਵਾਜ਼ ਆਈ, ਡਿੱਗਣ ਦੀ ਆਵਾਜ਼ ਆਈ, ਸਤਨਾਮ ਸ੍ਰੀ ਵਾਹਿਗੁਰੂ ਨਾਮ ਦੀ ਆਵਾਜ਼ ਆਈ। ਜਲਾਹੇ ਨੇ ਜਲਾਹੀ ਨੂੰ ਪੁੱਛਿਆ ਤੇ ਜਲਾਹੀ ਨੇ ਸਵਾਬ ਕਹਿ ਦਿੱਤਾ, ਇਹ ਹੋਣਾ ਅਮਰੂ ਨਥਾਵਾਂ, ਨਾ ਥਾਂ ਨਾ ਥਿੱਥਾ, ਦਿਨੇ ਰਾਤ ਏਦਾਂ ਤੁਰਿਆ ਫਿਰਦਾ। ਭਾਈ ਉਹ ਜਲਾਹੀ ਤਾਂ ਕਮਲੀ ਹੋ ਗਈ, ਪਰ ਗੁਰੂ ਬਾਬਾ ਅਮਰਦਾਸ ਸਾਹਿਬ ਜੀ ਨੂੰ 12 ਬਖਸ਼ਾਂ ਦੇ ਨਾਲ ਗੁਰੂ ਅੰਗਦ ਸਾਹਿਬ ਜੀ ਨੇ ਵਡਿਆਉਂਦਿਆਂ ਹੋਇਆ ਗੁਰਤਾ ਗੱਦੀ ਦਾ ਮਾਣ ਹੀ ਬਖਸ਼ਿਸ਼ ਕਰ ਦਿੱਤਾ ਸੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਚੌਥਾ।
ਮਾਰੂ ਰਾਗ ਦੇ ਅੰਦਰ ਲੜੀਵਾਰ ਕਥਾ ਦੀ ਸ਼ਬਦ ਦੁਆਰਾ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ। ਮਾਰੂ ਰਾਗ ਨੂੰ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ ਦੀ ਰਾਗ ਤਰਤੀਬ ਦੇ ਵਿੱਚ 21ਵਾਂ ਦਰਜਾ ਪ੍ਰਾਪਤ ਹੈ ਜੀ।
ਸਿੱਧ ਸਮਾਧ ਜਪਿਓ ਲਿਵ ਲਾਈ, ਸਾਧਿਕ ਮੋਨ ਜਪਿਆ।
ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਿੰਨੇ ਵੀ ਪੂਰਨ ਮਨੁੱਖ ਹੈ, ਪੂਰਨ ਪੁਰਸ਼ ਹੈ, ਉਹ ਆਂਦੇ ਆਪਣੇ ਅੰਦਰ ਦੀ ਤਾੜੀ ਦੇ ਵਿੱਚ ਆਪਣੀ ਲਿਵ ਨੂੰ ਲਾ ਕਰਕੇ ਤੇ ਉਸ ਪਰਮਾਤਮਾ ਦੇ ਨਾਮ ਨੂੰ ਜਪਦੇ ਪਏ ਨੇ। ਤੇ ਜਿੰਨੇ ਵੀ ਅਭਿਆਸੀ ਹੈ, ਹੁਣ ਖਿਆਲ ਕਰਿਓ, ਸਾਧਕ ਦਾ ਅਰਥ ਹੁੰਦਾ ਅਭਿਆਸੀ, ਅਭਿਆਸ ਕਰਨਾ, ਆਪਣੇ ਆਪ ਨੂੰ ਸਾਧਣਾ। ਮੁੰਨ ਜਪਿਆ ਭਾਵ ਮੁੰਨ ਤੋਂ ਭਾਵ ਰਿਸ਼ੀ। ਜਿੰਨੇ ਵੀ ਅਭਿਆਸੀ ਅਤੇ ਰਿਸ਼ੀ ਜਨ ਨੇ ਉਸ ਪਰਮਾਤਮਾ ਨੂੰ ਜਪਦੇ ਪਏ ਹਨ।
ਜਤੀ ਸਤੀ ਸੰਤੋਖੀ ਧਿਆਇਆ, ਮੁਖ ਇੰਦਰਾ ਦਿਕ ਰਵਿਆ।
ਜਤੀ ਜਿਹੜਾ ਬ੍ਰਹਮਚਾਰੀ ਹੋਵੇ, ਇਸੇ ਪ੍ਰਕਾਰ ਸਤੀ ਪਰਹੇਜ਼ਗਾਰ। ਖਿਆਲ ਕਰਿਓ, ਗੁਰੂ ਬਾਬਾ ਅਮਰਦਾਸ ਸਾਹਿਬ ਜੀ ਨੇ ਇੱਥੇ ਇੱਕ ਬਚਨ ਕਿਹਾ ਸੀ ਨਾ, ਪਰਹੇਜ਼ ਤਾਂ ਇਸ ਗੱਲ ਦਾ ਕਰਨਾ ਚਾਹੀਦਾ ਸੀ ਕਿ ਮੇਰੀਆਂ ਧੀਆਂ, ਮੇਰੀਆਂ ਦੇਸ਼ ਦੀਆਂ ਬੱਚੀਆਂ, ਜਿਨ੍ਹਾਂ ਨੂੰ ਚਿਖਾ ਦੇ ਅੰਦਰ ਉਹਨਾਂ ਦੇ ਪਤੀ ਦੇ ਨਾਲ ਸਾੜ ਕਰਕੇ ਤੇ ਸਤੀ ਆਖਿਆ ਜਾਂਦਾ ਸੀ। ਸਤਿਗੁਰੂ ਜੀ ਨੇ ਇਸ ਪਰਹੇਜ਼ ਦੇ ਉੱਪਰ ਬੜੀ ਸੁੰਦਰ ਉਦਾਹਰਨ ਦਿੱਤੀ। ਸਤੀਆਂ ਇਹਨਾਂ ਆਖੀਆਂ ਮੜੀਆਂ ਲੱਗ ਜਲਨ, ਗੁਰਮੁਖ ਪਿਆਰਿਓ ਪਰਹੇਜ਼ ਕਰਨ ਦੇ ਵਿੱਚ ਹੀ ਉਹ ਪਰਮਾਤਮਾ ਤੇ ਗੁਰੂ ਬਾਬਾ ਅਮਰਦਾਸ ਸਾਹਿਬ ਜੀ ਨੇ ਇਸ ਪਰਹੇਜ਼ ਦੇ ਉੱਪਰ ਸਾਨੂੰ ਬਹੁਤ ਵੱਡਾ ਮਾਣ ਦਿੱਤਾ। ਜਤੀ ਸਤੀ ਸੰਤੋਖੀ ਧਿਆਇਆ, ਸੰਤੋਖੀ ਦਾ ਅਰਥ ਹੁੰਦਾ ਸੰਤੁਸ਼ਟ, ਜਿਹੜਾ ਪਰਿਪੂਰਨ ਹੋਵੇ, ਹਰ ਪੱਖ ਤੋਂ ਪੂਰਾ ਹੋਵੇ, ਉਹ ਵੀ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਤਿਆਰ ਰਿਹਾ। ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ। ਇਸੇ ਪ੍ਰਕਾਰ ਸਤਿਗੁਰੂ ਜੀ ਉਹ ਬਖਸ਼ਿਸ਼ ਕਰਦੇ ਨੇ, ਮੁਖ ਇੰਦਰਾਦਕ ਰਵਿਆ। ਗੁਰਮੁਖ ਪਿਆਰੇ ਇਸੇ ਪ੍ਰਕਾਰ ਇੰਦਰ ਵੀ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਆਂਦੇ ਲਿਵਲੀਨ ਹੋ ਕਰਕੇ ਗਾ ਰਿਹਾ। ਆਨੰਦ ਸਾਹਿਬ ਜੀ ਦੀ ਸਮੁੱਚੀ ਬਾਣੀ ਦੇ ਵਿੱਚੋਂ ਜਦੋਂ ਪੜ੍ਹਦੇ ਆ ਨਾ, ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵਹਿ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨ ਵਾਰੀਆ, ਏਸ ਨਉ ਹੁਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵਹਿ ਬਾਜੋ ਕਿਆ ਕਰੈ ਵਿਚਾਰੀਆ। ਕਿਉਂਕਿ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰਿਸੁ ਕਹੀਏ, ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਬੇਸੰਤਰ, ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ।
ਸ਼ਰਨ ਪਰੇ ਜਪਿਓ ਤੇ ਭਾਏ ਗੁਰਮੁਖ ਪਾਰ ਪਾਇਆ।
ਸਤਿਗੁਰੂ ਸੋਢੀ ਸੁਲਤਾਨ ਸਾਹਿਬ ਜੀ ਉਹ ਬਖਸ਼ਿਸ਼ ਕਰਦੇ ਨੇ, ਜਿਹੜਾ ਜਿਹੜਾ ਮਨੁੱਖ ਪਰਹੇਜ਼ਗਾਰ ਹੋ ਕਰਕੇ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆਇਆ ਤੇ ਉਹਨੇ ਜਪਿਆ, ਉਹੀ ਇਸ ਸੰਸਾਰ ਸਮੁੰਦਰ ਤੋਂ ਪਰਲੇ ਬੰਨੇ ਗਿਆ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ ਰੱਖ ਹੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੇ।
ਮੇਰੇ ਮਨ ਨਾਮ ਜਪਤ ਤਰਿਆ।
ਹੇ ਮੇਰੇ ਮਨ, ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੈਨੂੰ ਚੇਤਾ ਕਰਵਾ ਰਹੇ ਨੇ ਕਿ ਤੂੰ ਵੀ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਕਰ। ਉਸ ਨਾਮ ਨੂੰ ਅੰਧੇ ਜਪਣ ਦੇ ਨਾਲ ਤੂੰ ਵੀ ਤਰ ਜਾਵੇਂਗਾ, ਤੇਰੀਆਂ 21 ਕੁਲਾਂ ਤਰ ਜਾਣਗੀਆਂ। ਖਿਆਲ ਕਰਿਓ, ਮੈਂ ਇੱਥੇ ਬੇਨਤੀ ਕਰਿਆ ਕਰਦਾ ਹੁੰਦਾ ਸਟੇਜਾਂ ਤੋਂ, ਜਿਹੜਾ ਨਾਮ ਜਪਣ ਵਾਲਾ ਮਨੁੱਖ ਹੈ ਨਾ, ਉਹ ਆਪ ਵੀ ਤਰਦਾ ਤੇ ਆਪਣੀਆਂ 21 ਕੁਲਾਂ ਵੀ ਤਾਰ ਦਿੰਦਾ। ਯਾਦ ਰਹੇ, ਹਰਿਆਣਾ ਰਾਜ ਦੇ ਅੰਦਰ ਮੇਰੀ ਆਰੰਭਤਾ ਦੇ ਵਿੱਚ ਧਰਮ ਪ੍ਰਚਾਰ ਹਿੱਤ ਡਿਊਟੀ ਲੱਗੀ, ਉੱਥੋਂ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਜੀ ਕਾਇਮਪੁਰ, ਜਿਨ੍ਹਾਂ ਨੇ ਅਕਸਰ ਮੈਨੂੰ ਆਪਣੀ ਗੱਡੀ ਵਿੱਚ ਬਿਠਾ ਕਰਕੇ ਧਰਮ ਦੇ ਪ੍ਰਚਾਰ ਵਾਸਤੇ ਲੈ ਕੇ ਜਾਣਾ। ਇੱਕ ਦਿਨ ਉਹਨਾਂ ਨੇ ਸਵਾਲ ਕੀਤਾ, ਆਖਣ ਲੱਗੇ ਕਿ ਭਾਈ ਬਲਵੰਤ ਸਿੰਘ ਜੀ, ਇਹ ਜਿਹੜੀ ਗੁਰੂ ਕੀ ਗੋਲਕ ਦੀ ਮਾਇਆ, ਇਹ ਜ਼ਹਿਰ ਨਹੀਂ ਭਾਈ ਗੁਰਦਾਸ ਜੀ ਨੇ ਆਖਿਆ? ਮੈਂ ਕਿਹਾ, ਮੈਂਬਰ ਸਾਹਿਬ, ਮੈਂ ਇਸ ਦਾ ਜਵਾਬ ਅੱਜ ਨਹੀਂ ਦੇਵਾਂਗਾ, ਮੈਂ ਆਪਣੇ ਗੁਰਦੇਵ ਪਿਤਾ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਤੋਂ ਹੁਕਮਨਾਮਾ ਸਾਹਿਬ ਲੈ ਕਰਕੇ ਉਹਨਾਂ ਦੀ ਵਿਚਾਰ ਦੇ ਅਨੁਸਾਰ ਇਹ ਜ਼ਿਕਰ ਕਰਾਂਗਾ। ਮੌਕਾ ਬਣਿਆ, ਉੱਥੇ ਹੀ ਗੁਰਦੁਆਰਾ ਕਪਾਲ ਮੋਚਨ ਸਾਹਿਬ ਜੀ ਦੇ ਵਿੱਚ ਮੈਂ ਇੱਕ ਦਿਨ ਅੰਮ੍ਰਿਤ ਵੇਲੇ ਕਥਾ ਕਰਨ ਵਾਸਤੇ ਹੁਕਮਨਾਮਾ ਸਾਹਿਬ ਜੀ ਦਾ ਮਨ ਬਣਾਇਆ, ਸੰਕਲਪ ਉਲੀਕਿਆ। ਸੋਰਠ ਰਾਗ ਦੇ ਵਿੱਚੋਂ ਵਚਨ ਆਇਆ ਸੀ ਕਿ ਜੇਕਰ ਗੁਰੂ ਘਰ ਦੀ ਡਿਊਟੀ ਮਨ ਦੇ ਨਾਲ, ਤਨ ਦੇ ਨਾਲ, ਸਰੀਰ ਦੇ ਨਾਲ ਬੇਫਿਕਰ ਹੋ ਕੇ ਕਰੇਗਾ ਤੇ ਤੇਰੀਆਂ 21 ਕੁਲਾਂ ਤਰ ਜਾਣਗੀਆਂ। ਮਤਾ ਸੋਚਿਓ ਕਿ ਮੈਂ ਕਿਸੇ ਗੱਲ ਤੋਂ ਕਿਤੇ ਭੋਲਾ ਹੋਵਾਂਗਾ। ਖਿਆਲ ਕਰਨਾ, ਇੱਕੋ ਹੀ ਇੱਕ ਮੇਰੇ ਗੁਰੂ ਦਾ ਬਚਨ, ਗੁਰੂ ਦਾ ਹੁਕਮ ਮੈਨੂੰ ਯਾਦ ਰਿਹਾ ਕਿ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਘਰ ਦੀ ਸੇਵਾ ਕਰਨੀ ਆ, ਪੂਰੇ ਮਨ ਤੇ ਤਨ ਤੇ ਪਿਆਰ ਨਾਲ ਕਰਨੀ ਆ, ਤਾਂ ਕਿ ਮੇਰੀ ਕੀਤੀ ਹੋਈ ਡਿਊਟੀ ਦੇ ਨਾਲ ਮੇਰੀਆਂ 21 ਕੁਲਾਂ ਦੇ ਉੱਪਰ ਅਸਰ ਪਵੇ। ਕਿਵੇਂ ਉਹ ਹੁੰਦੀਆਂ ਕੀ? ਨਾਨਕਾ ਪਰਿਵਾਰ ਦੇ ਵਿੱਚੋਂ 7 ਕੁਲਾਂ, ਦਾਦਕਾ ਪਰਿਵਾਰ ਦੇ ਵਿੱਚੋਂ ਜਿੱਥੇ ਮੈਂ ਜਨਮ ਲਿਆ 7 ਕੁਲਾਂ, ਤੇ ਸਹੁਰਾ ਪਰਿਵਾਰ ਦੇ ਵਿੱਚੋਂ ਜਿੱਥੋਂ ਮੇਰੀ ਧਰਮ ਸੁਪਤਨੀ ਦਾ ਮੇਰੇ ਨਾਲ ਸੰਬੰਧ ਬਣਿਆ। ਗੁਰਮੁਖ ਪਿਆਰਿਓ, ਜਿੰਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ
ਧੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਾਇਆ।
ਸਤਿਗੁਰੂ ਜੀ ਨੇ ਮੇਰੇ ਮਨ ਨੂੰ ਆਪ ਜੀਆਂ ਦੇ ਮਨਾਂ ਨੂੰ ਸਮਝਾਉਣ ਵਾਸਤੇ ਬੜਾ ਸੁੰਦਰ ਬੜਾ ਪ੍ਰੇਮ ਵਾਲਾ ਬਚਨ ਅਖੀਰਲੇ ਰਹਾਉ ਵਾਲੇ ਬੰਦ ਦੇ ਵਿੱਚ ਬਖਸ਼ਿਸ਼ ਕੀਤਾ। ਸਮਾਂ ਲਿਹਾਜ਼ ਨਹੀਂ ਕਰਦਾ ਕਿ ਮੈਂ ਪੂਰਨ ਸ਼ਬਦ ਦੀ ਕਥਾ ਆਪ ਜੀਆਂ ਦੇ ਨਾਲ ਸਾਂਝੀ ਕਰ ਪਾਵਾਂ। ਗੁਰਮੁਖ ਪਿਆਰਿਓ ਹਜ਼ੂਰ ਬਖਸ਼ਿਸ਼ ਕਰਦੇ ਰਹਾਉ ਵਾਲੇ ਬੰਦ ਦੇ ਦਰਮਿਆਨ ਕਿ ਜਿਵੇਂ ਇੱਕ ਧੰਨਾ ਜੱਟ ਤੇ ਬਾਲਮੀਕ ਬਟਵਾਰਾ ਰਸਤੇ ਵਿੱਚ ਰਾਹਗੀਰਾਂ ਨੂੰ ਰੋਕਣ ਵਾਲਾ ਬਾਲਮੀਕ, ਪਰ ਜਦੋਂ ਗੁਰੂ ਦੀ ਮਿਹਰ ਗੁਰੂ ਦੀ ਪਵਿੱਤਰਤਾ ਗੁਰੂ ਦਾ ਨਿਰਮਲ ਹਿਰਦਾ ਕਿਸੇ ਤੇ ਮਿਹਰਾਮਤ ਕਰਦਾ ਵਾ ਨਾ, ਉਹ ਧੰਨੇ ਵਰਗੇ ਭੋਲੇ ਪਾਲੇ ਜੱਟ ਨੂੰ ਵੀ ਭਗਤ ਬਣਾ ਦਿੰਦਾ ਔਰ ਬਾਲਮੀਕ ਬਟਵਾਰੇ ਨੂੰ ਵੀ ਸਿੱਧੇ ਰਸਤੇ ਤੇ ਤੋਰ ਦਿੰਦਾ। ਹਜ਼ੂਰ ਦੇ ਬਚਨ ਨੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ, ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਗੁਰਮੁਖ ਪਾਰ ਪਿਆ, ਗੁਰੂ ਦੀ ਰਹਿਮਤ ਦੇ ਨਾਲ ਗੁਰੂ ਦੇ ਮਿਲਾਪ ਸਦਕਾ ਅੰਧੇ ਧੰਨਾ ਜੱਟ ਤੇ ਬਾਲਮੀਕ ਬਟਵਾਰਾ ਸੰਸਾਰ ਸਮੁੰਦਰ ਤੋਂ ਤਰ ਗਏ। ਇੱਕ ਬਚਨ ਕਹਿ ਕਰਕੇ ਮੈਂ ਸਮਾਪਤੀ ਵੱਲ ਜਾਵਾਂ। ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜਿਨ੍ਹਾਂ ਦੇ ਪਾਵਨ ਅਸਥਾਨ ਤੋਂ ਮੈਂ ਇਸ ਕਥਾ ਨੂੰ ਆਪ ਜੀ ਦੇ ਨਾਲ ਸਾਂਝਿਆ ਕਰਦਾ ਪਿਆ, ਉਹਨਾਂ ਦੀ ਰਸਨਾ ਦੇ ਵਿੱਚੋਂ ਇੱਕ ਬਚਨ ਬੜਾ ਸੁੰਦਰ ਪ੍ਰਾਪਤ ਹੁੰਦਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਸ਼ੀਪਰੋ ਹੋਇਓ ਲਖੀਣਾ। ਰਹਾਓ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਹਰਾ ਪਯੋ ਗੁਣੀ ਗਹੀਰਾ। ਅੰਧੇ ਭਗਤ ਨਾਮਦੇਵ ਸ਼ਿੰਬਾ ਜਿਹਨੂੰ ਅੱਧੀ ਦਿਮੜੀ ਦਾ ਲੋਕ ਜਾਣ ਕਰਕੇ ਕਵਾਉਂਦੇ ਨਹੀਂ ਸਨ, ਜਦੋਂ ਨਾਮ ਦੀ ਆਰਾਧਨਾ ਕੀਤੀ ਨਾਮ ਦੇ ਸਦਕਾ ਉਹ ਲੱਖਾਂ ਦਾ ਬਣ ਗਿਆ। ਅੱਜ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨੂੰ ਆਪਾਂ ਸੀਸ ਝੁਕਾਉਂਦੇ ਹਾਂ, ਭਾਵੇਂ ਭਗਤਾਂ ਦੀ ਬਾਣੀ ਹੋਵੇ, ਭਾਵੇਂ ਸੰਤਾਂ ਦੀ ਬਾਣੀ ਹੋਵੇ, ਭਾਵੇਂ ਗੁਰੂਆਨ ਗੁਰੂਆਂ ਦੀ ਬਾਣੀ ਹੋਵੇ, ਸਾਡਾ ਸਾਂਝਾ ਸੀਸ ਝੁਕਦਾ ਉੱਥੇ ਫਿਰ ਆਂਦੇ ਕੇ ਭਗਤ ਨਾਮਦੇਵ ਜੀ ਨੂੰ ਵੀ ਸੀਸ ਝੁਕਣਾ ਆਰੰਭ ਹੋ ਗਿਆ। ਨੀਚ ਕੁਲਾ ਜਲਾਹਰਾ ਭਇਓ ਗੁਣੀ ਗਹੀਰਾ, ਇਸੇ ਪ੍ਰਕਾਰ ਆਂਦੇ ਕੇ ਨੀਚ ਕੁਲ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਜਨਮ ਲਿਆ, ਪਰ ਉਹ ਵੀ ਭਗਤਾਂ ਦੇ ਵਿੱਚ ਗਿਣਿਆ ਜਾਣ ਲੱਗਾ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਭਗਤ ਰਵਿਦਾਸ ਸਾਹਿਬ ਜੀ ਨੇ ਆਂਦੇ ਕੇ ਪਸ਼ੂ ਢੋਣ ਦਾ ਕੰਮ ਔਰ ਦੁਕਾਨਦਾਰੀ ਕੀਤੀ, ਜੁੱਤੀਆਂ ਬਣਾਉਣ ਦਾ ਕੰਮ ਕੀਤਾ, ਪਰ ਸਾਧ ਸੰਗਤ ਦੇ ਵਿੱਚੋਂ ਪਰਮਾਤਮਾ ਦੇ ਨਾਮ ਸਦਕਾ ਸੰਸਾਰ ਸਮੁੰਦਰ ਤੋਂ ਪਾਰ ਉਤਰ ਆਇਆ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਇਸੇ ਪ੍ਰਕਾਰ ਸੈਨ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ, ਇਹ ਵਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹਨਾਂ ਬਚਨਾਂ ਦੇ ਨਾਲ ਆਪ ਸਭ ਦਾ ਮੈਂ ਧੰਨਵਾਦ ਕਰਦਾ ਹਾਂ। ਪੰਥਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੁੱਚੀ ਪੰਥ ਦਾ ਧੰਨਵਾਦ, ਗੁਰੂ ਕੀ ਸੰਗਤ ਦਾ ਧੰਨਵਾਦ। ਇੰਨੇ ਬਚਨ ਪ੍ਰਵਾਨ ਅਖੀਰਲੇ ਬਚਨ ਪੜ੍ਹ ਕਰਕੇ ਫਤਿਹ ਦੀ ਸਾਂਝ ਕਰੀਏ ਜੀ।
ਮੇਰੇ ਮਨ ਨਾਮ ਜਪਤ ਤਰਿਆ, ਧੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਾਇਆ ਰਹਾਓ।
ਇਸੇ ਪ੍ਰਕਾਰ ਮੇਰੇ ਵੱਲੋਂ ਗੁਰ ਸ਼ਬਦ ਦੀ ਕਥਾ ਗੁਰ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਸਾਧ ਸੰਗਤ ਗੁਰੂ ਪਰਮਾਤਮਾ ਬਖਸ਼ਣ ਯੋਗ ਹਨ, ਆਪ ਜੀ ਨੇ ਬਖਸ਼ ਲੈਣਾ। ਇੰਨੇ ਬਚਨ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਦਾ ਸਬੂਤ, ਫਤਿਹ ਦੀ ਸਾਂਝ ਬਣਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।